ਵੀ ਆਸ਼ਕ ਨਹੀਂ ਹੁੰਦੇ ਰੱਬ ਦੇ ਨਾਮ ਜਪਣ ਦਾ ਲੇਥੂ ਪੇਥੂ ਮਗਨ ਨਹੀਂ ਸਾਡਾ ਕੋਈ ਜ਼ਿੰਦਗੀ 'ਚ ਹੋਰ ਇਹਦੇ ਨਾਲ ਉੱਚਾ ਏਮ ਨਹੀਂ ਹੋਣਾ ਚਾਹੀਦਾ ਨਾਮ ਜਪਣ ਵਾਲੇ ਦਾ, ਉਹ ਫਿਰ ਹੌਲੀ ਹੌਲੀ ਦੂਜਾ ਪਾਓ ਦੀ ਕਿਰਪਾ ਨਾਲ ਭਰੇ ਹੋ ਜਾਂਦਾ। ਤੋ ਉਹਨੂੰ ਦੁਰਜਨ ਕਿਹਾ ਹੈ, ਦੁਰਜਨ ਮਾਰੇ ਵੈਰੀ ਸੰਘਾਰੇ, ਦੁਰਜਨ ਮਾਰੇ ਵੈਰੀ ਸੰਘਾਰੇ, ਕਾਹਦੇ ਨਾਲ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦੇਵਾ ਸਤਿਗੁਰੂ। ਓ ਹੋਈ ਸਤੇ ਗੁਰੂ ਮੈਂ ਪਾਇਆ, ਉਸ ਵੇਲੇ ਸਾਰੇ ਮਰ ਜਾਂਦੇ ਹੈ। ਦੁਰਜਨ ਮਾਰੇ ਵੈਰੀ ਸੰਘਾਰੇ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦੇਵਾ। ਸ਼ਬਦ ਜਿਨ ਚੱਕਰ ਮਾਇਆ ਵਿਆਪਰੀ ਹੈ ਨਾ ਅੰਦਰ, ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਅਕਾਲ ਪੁਰਖ ਨਾਲ ਮੇਰੇ 'ਤੇ ਕਿਰਪਾ ਕੀ ਕੀਤੀ ਅਤੇ ਮੈਨੂੰ ਮਾਇਆ ਤੋਂ ਛਡਾ ਲਏ। ਮਾਇਆ ਜੇਵੜ ਦੁੱਖ ਨਾ ਕੋਈ, ਬਾਣੀ ਚਾਹੁੰਦਾ ਹੈ। ਮਾਇਆ ਰੁਪਏ ਪੈਸੇ ਨੂੰ ਨਹੀਂ ਕਿਹਾ। ਮਾਇਆ ਦੀ ਡੈਫੀਨੇਸ਼ਨ ਮਹੱਲਾ ਤੀਜਾ ਰਾਮਕਲੀ ਆਨੰਦ 'ਚ ਦਿੰਦਾ, ਇਹ ਮਾਇਆ ਜੇ ਤਿਹਾਰ ਵਿਸਰੇ, ਮੋਹ ਉਪਜੇ, ਭਾਵ ਦੂਜਾ ਲਾਇਆ, ਔਰ ਇਹਨੂੰ ਫਿਰ ਅਸੀਂ ਛੱਡਣੀ ਨਹੀਂ, ਉਹਨਾਂ ਨਾਲ ਵਿੱਚੇ ਮਾਇਆ ਪਾਇਆ, ਇਹਦੇ 'ਤੇ ਇਹਦੇ ਮਾਇਆ ਦੇ ਵਿੱਚੇ ਅਸੀਂ ਪਾਉਣਾ ਹੈ। ਲੇਕਿਨ ਇਹ ਮਾਇਆ ਦੇ ਤਿੰਨ ਵੱਡੇ ਫੰਕਸ਼ਨ ਹੈ, ਬੰਦੇ ਨੂੰ ਕਿਸੇ ਨਾ ਕਿਸੇ ਬੰਨੇ ਅਟੈਚਮੈਂਟ ਹੋ ਜਾਂਦੀ ਹੈ ਸਾਰੀ ਜ਼ਿੰਦਗੀ 'ਚ, ਟੱਬਰ ਨਾਲ, ਕੋਠੀਆਂ ਨਾਲ, ਜਾਇਦਾਦਾਂ ਨਾਲ, ਸਾਰੀ ਅਟੈਚ ਜਿਹਾ ਬੰਦਾ ਹੋ ਜਾਂਦਾ, ਉਹਨੂੰ ਮੋਹ ਕਹਿੰਦੇ। ਮੋਹ ਕਹਿੰਦੇ ਅਟੈਚਮੈਂਟ ਨੂੰ, ਬੰਦਾ ਅਟੈਚ ਹੋ ਜਾਂਦਾ, ਰੱਬ ਵਿਸਰ ਜਾਂਦਾ। ਜੇ ਤਿਹਾਰ ਵਿਸਰੇ, ਮੋਹ ਉਪਜੇ, ਅਤੇ ਰੱਬ ਦਾ ਭਾਓ ਨਹੀਂ ਲੈਂਦਾ, ਦੂਜਾ ਭਾਓ, ਇਹ ਮਾਇਆ ਦੀ ਡੈਫੀਨੇਸ਼ਨ ਹੈ। ਔਰ ਮਾਇਆ ਪੈਸਾ ਨਹੀਂ ਹੈ, ਬੰਦਾ ਅਮੀਰ ਹੁੰਦਾ ਹੋਇਆ, ਸਭ ਸੁੱਖ ਭੋਗਦਾ ਹੋਇਆ ਵੀ ਇਹਨਾਂ ਤਿੰਨਾਂ ਚੀਜ਼ਾਂ ਤੋਂ ਪਰੇ ਹੋ ਸਕਦਾ, ਡੀਟੈਚ ਰਹੇ ਜ਼ਿੰਦਗੀ ਤੋਂ। ਸਭ ਤੋਂ ਪਹਿਲਾਂ ਰੱਬ ਨੇ ਜਿਹੜੀ ਕਿਰਪਾ ਕੀਤੀ, ਸ਼ਬਦ ਇਸ ਉੱਚੀ ਚੋਟੀ ਤੋਂ ਸ਼ੁਰੂ ਹੁੰਦਾ ਹੈ ਕਿ ਮੈਨੂੰ ਇਹਨਾਂ ਚੀਜ਼ਾਂ ਤੋਂ ਛੁਡਾ ਲਿਆ, ਫਿਰ ਰਹਾਓ ਦੀ ਤੁੱਕ ਬੋਲਣੀ ਨਹੀਂ ਪਏਗੀ, ਤੁਹਾਡੇ ਆਪਣੇ ਆਪ ਮੂੰਹ 'ਚੋਂ ਨਿਕਲੇਗੀ ਕਿ ਆਹ ਹਾ ਤੇ ਰਸ ਆ ਗਿਆ। ਪਰ ਕਾਹਦੇ ਤੋਂ ਪਹਿਲਾਂ, ਸੱਸੂ ਤੇ ਪਿਰ ਕੀਨੀ ਵਾਖ, ਸੱਸੂ ਤੇ ਪਿਰ ਕੀਨੀ ਵਾਖ, ਦੇਰ ਜਠਾਣੀ ਮੋਈ ਦੁਖੇ ਸੰਤਾਪ, ਦੇਰ ਜਠਾਣੀ ਮੋਈ ਦੁਖੇ ਸੰਤਾਪ, ਘਰ ਕੇ ਜਠੇਰੇ ਕੀ ਚੁੱਕੀ ਕਾਂ, ਘਰ ਕੇ ਜਠੇਰੇ ਕੀ ਚੁੱਕੀ ਕਾਂ, ਫਿਰ ਰੱਖਿਆ ਕੀ ਸੋਗੜ ਸਜਾ, ਫਿਰ ਰੱਖਿਆ ਕੀ ਸੋਗੜ ਸਜਾ, ਕਿ ਦੁਰਜਨ ਮਾਰੇ ਵੈਰੀ ਸੰਘਾਰੇ, ਦੁਰਜਨ ਮਾਰੇ ਵੈਰੀ ਸੰਘਾਰੇ, ਇਹ ਸਤਿਗੁਰ ਮੋਕੋ ਹਰ ਨਾਮ ਦੇਵਾਇਆ, ਇਹ ਨਾਮ ਦੇਵਾਇਆ, ਨਾਮ ਦੇਵਾਇਆ, ਮੈਂ ਪ੍ਰੇਮ ਰਸ ਮਹਾਰਾਜ ਨੇ ਸਿਮਲੀ ਜੀ ਦਿੱਤੀ ਹੈ ਇੱਕ ਘਰ ਦੀ ਸਾਡੇ ਸਿੱਖਾਂ ਦੇ ਘਰ 'ਚ ਅਸੀਂ ਗ੍ਰਿਸ਼ਤੀ ਗ੍ਰਿਸ਼ਤ ਦਾ ਮਾਰਗ ਆ ਸਾਡਾ, ਉਹ ਡੇਰੇਬਾਜ਼ਾਂ ਵਾਲਾ ਸਾਧੂ, ਜਾਂ ਵਿਆਹ ਨਹੀਂ ਕਰਾਉਣਾ, ਜਾਂ ਬਾਹਰ ਜੰਗਲਾਂ 'ਚ ਚਲੇ ਜਾਣਾ, ਜਾਂ ਜੀ ਟੱਬਰ ਨਾ ਪਾਲਣਾ, ਇਹ ਰਸਤਾ ਨਹੀਂ ਹੈ ਸ਼ਬਦਾਂ ਦਾ। ਸ਼ਬਦਾਂ ਦਾ ਰਸਤਾ ਹੈ ਵੀ ਤੇਰੀ ਸੱਸ ਵੀ ਹੋਏਗੀ, ਉਸ ਫਿਰ ਕੁੜੀ ਜਿਹੜੀ ਵਿਆਹੀ ਜਾਂਦੀ ਹੈ ਸਭ ਤੋਂ ਜ਼ਿਆਦਾ ਸੂਲੀ 'ਤੇ ਟੰਗਣ ਵਾਲੀ ਉਹਦੀ ਸੱਸ ਹੁੰਦੀ ਹੈ, ਇਹ ਜਗਿਆਸੂ ਇਸਤਰੀ ਬਣਦੀ ਹੈ ਇੱਥੇ। ਅਤੇ ਸੱਪ ਨੂੰ ਤਾਂ ਇੱਕ ਸੱਸਾ ਹੁੰਦਾ ਅਤੇ ਸੱਸ ਨੂੰ ਦੋ ਸੱਸੇ ਲੱਗਦੇ। ਇਹ ਸੱਸ ਦੀ ਮਿਸਾਲ ਇਸ ਕਰਕੇ ਨਹੀਂ ਦਿੱਤੀ, ਸਾਡੇ ਗ੍ਰਿਸ਼ਤ ਜੀਵਨ ਦੇ ਵਿੱਚ ਇਹ ਸਾਡਾ ਹਰ ਇੱਕ ਨਾਲ ਬੀਤਣੀ ਹੈ। ਤੋ ਇਹ ਜਿਹੜੀ ਸੱਸ ਹੈ ਇਹ ਤਾਂ ਮਾਇਆ ਹੈ ਸਾਡੀ, ਜਿੱਦਾਂ ਸੱਸ ਨਾਲ ਦੁਖੀ ਕੀਤੀ ਸੀ ਆਪਣੀ ਨੂੰਹ ਨੂੰ, ਇੱਦਾਂ ਮਾਇਆ ਨਾਲ ਸਾਨੂੰ ਅਭਿਆਸੀ ਜਿਹੜਾ ਜੀਵ ਇਸਤਰੀ ਆ ਉਹਨੂੰ ਤੰਗ ਕਰਕੇ ਰੱਖਿਆ। ਤਦੇ ਫਿਰ ਡਡਿਆ ਕੇ ਇੱਕ ਸ਼ਬਦ ਲਿਖਦੇ ਨੇ, ਛੁਡਾਏ ਲਿਓ ਮਹਾਂਬਲੀ ਅਤੇ ਆਪਣੀ ਚਰਨ ਪ੍ਰਾਂਤ, ਮੈਨੂੰ ਛੁਡਾ ਇਹਨਾਂ ਤੂੰ। ਇਸ ਕਰਕੇ ਜਿਹੜਾ ਮਾਇਆ ਤੋਂ ਛੁੱਟਣਾ ਹੈ ਇਹ ਹੈ ਸੱਸ ਤੋਂ ਛੁੱਟਣਾ। ਉਹ ਫਿਰ ਮੁੰਡਾ ਜਿਹੜਾ ਵਿਆਹ ਕੇ ਜਿਹਦੀ ਘਰ ਵਾਲੀ, ਉਹਦੀ ਜਾਨ ਤੰਗ ਪਈ ਹੁੰਦੀ ਵੀ ਉੱਧਰ ਮੈਨੂੰ ਮਾਂ ਨਹੀਂ ਜੀਣ ਦਿੰਦੀ, ਉੱਧਰ ਮੇਰੀ ਘਰ ਵਾਲੀ ਨਹੀਂ ਜੀਣ ਦਿੰਦੀ, ਇਹ ਮੈਂ ਕੀ ਕਰਾਂ। ਚਲੋ ਫਿਰ ਹੁਣ ਵੱਖਰੇ ਹੋਈ, ਫਿਰ ਉਹ ਸੱਸ ਤੋਂ ਪਿਓ ਤੋਂ ਸਾਰੇ ਟੱਬਰ ਤੋਂ ਜਿਹੜਾ ਮੁੰਡਾ ਪਹਿਲਾਂ ਵਿਆਹ ਹੁੰਦਾ ਨਾ ਆਪਣੀ ਵਹੁਟੀ ਲੈ ਕੇ ਇੱਕ ਲਹਿਦਾ ਮਕਾਨ ਲੈ ਲੈਂਦਾ ਜਾਂ ਉੱਥੇ ਰਹਿਣ ਲੱਗ ਪੈਂਦਾ, ਉਹਦਾ ਫਿਰ ਛੋਟਾ ਜਿਹਾ ਛੁਟਕਾਰਾ ਹੁੰਦਾ। ਇਸ ਤਰ੍ਹਾਂ ਅਸੀਂ ਜਦੋਂ ਮਾਇਆ ਤੋਂ ਛੁਟਕਾਰਾ ਮਿਲ ਜਾਏਗਾ ਇਹ ਰੱਬ ਨਾ ਕਰਾਉਣਾ ਅਸੀਂ ਨਹੀਂ ਕਰ ਸਕਦੇ। ਤੋ ਜਿੱਦਾਂ ਮੁੰਡਾ ਵਿਆਹ ਆ ਆਪਣੀ ਵਹੁਟੀ ਨੂੰ ਲੈ ਕੇ ਵੱਖਰਾ ਹੋ ਜਾਂਦਾ, ਇਸ ਤਰ੍ਹਾਂ ਕਹਿੰਦੇ ਮੈਨੂੰ ਮਾਇਆ ਤੋਂ ਛੁਡਾ ਕੇ ਵੱਖਰੀ ਕਰ ਦਿੱਤੀ ਸੱਸ ਤੇ। ਉੱਥੇ ਫਿਰ ਮੁੰਡਾ ਬਣਦਾ ਹੈ ਉਸ ਘਰ ਵਾਲੀ ਦਾ ਮੁੰਡਾ, ਇੱਥੇ ਫਿਰ ਰੱਬ ਹੈ, ਇੱਥੇ ਉਹ ਉੱਥੇ ਸੱਸੂ ਮਾਂ ਹੈ ਉਹਦੀ ਸੱਸ ਹੈ, ਇੱਥੇ ਸੱਸੂ ਸਾਡੇ ਕੋਲ ਮਾਇਆ ਹੈ। ਇਹਨੂੰ ਪੜ੍ਹਨਾ ਹੈ ਮਾਇਆ ਤੇ ਪ੍ਰਭੂ ਨੇ ਕਿੰਨੀ ਵਾ, ਇਹ ਸੱਸ ਤੇ ਫਿਰ ਕਿੰਨੀ ਵਾ। ਉਹ ਜਦੋਂ ਸਾਂਝੇ ਇਕੱਠੇ ਰਹਿੰਦੇ ਸੀ ਉਸ ਵੇਲੇ ਹੋਰ ਪੁਆੜਾ ਸੀ, ਇੱਕ ਦਰਾਣੀ ਸੀ ਇੱਕ ਜਠਾਣੀ ਸੀ, ਉਹ ਵੀ ਹਰ ਵੇਲੇ ਉਹਦੇ ਨਾਲ ਲੱਗਦੀ ਰਹਿੰਦੀਆਂ ਸੀ। ਉਹ ਕਹਿੰਦੀ ਬੜਾ ਕਲੇਸ਼ ਹੈ ਘਰ 'ਚ, ਹਰ ਕਿਤੇ ਘਰ 'ਚ ਵਾਪਰਦੀ ਹੈ, ਗੁਰੂਆਂ ਨਾਲ ਵੀ ਵਾਪਰਿਆ, ਘਰ 'ਚ ਸਭ ਕੁਛ ਹੁੰਦਾ ਕਿਉਂਕਿ ਸਾਡਾ ਗ੍ਰਸਤ ਜੀਵਨ ਹੈ, ਇਹਦੇ ਵਿੱਚ ਹੀ ਪਾਉਣਾ ਸੀ, ਪਰ ਤਰੀਕਾ ਦੱਸਿਆ। ਇਹ ਜਿਹੜੀ ਦੇਰ ਜਠਾਣੀ ਹੈ ਇਹ ਹੈ ਸਾਡੇ 'ਚ ਆਸਾ ਅਤੇ ਮਨਸਾ, ਜਦੋਂ ਇਹ ਆਸਾ ਅਤੇ ਮਨਸਾ ਮਰ ਜਾਂਦੀਆਂ ਹੈ ਇਹ ਸਾਰੀਆਂ ਚੀਜ਼ਾਂ ਰਹਾਓ 'ਚ ਸਮਾਉਣੀਆਂ ਜਾ ਕੇ, ਵੀ ਮੈਂ ਪ੍ਰੇਮ ਰਸ ਨਹੀਂ ਪਾ ਸਕਦਾ, ਮੈਂ ਜਿਨ ਚੱਕਰ ਇਹ ਸਾਰੇ ਮਰਨਾ ਜਾਣ ਜਾਂ ਮੇਰੇ ਮਗਰੋਂ ਲੱਥ ਜਾਣ। ਇਸ ਕਰਕੇ ਆਸਾ ਮਨਸਾ ਜਿਹੜੀ ਹੈ ਇਹ ਅਭਿਆਸੀ ਨੂੰ ਬਹੁਤ ਵਿਆਪਰਦੀ ਹੈ। ਆਸਾ ਮਨਸਾ ਮਹੱਲਾ ਪਹਿਲਾ ਕਹਿੰਦਾ, ਆਸਾ ਮਨਸਾ ਬੰਧ ਨਹੀਂ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੇ ਨਾਮ ਵਸਾਰੀ, ਸੁਣ ਪੰਡਤ ਕਰਮਾਕਾਰੀ, ਜਿਸ ਕਰਮ ਸੁੱਖ ਉਪਜੇ ਸੋ ਆਤਮ ਤੱਤ ਵਿਚਾਰੀ ਰਹਾਓ। ਤੋ ਜਿਹੜੀਆਂ ਆਸਾ ਮਨਸਾ ਬੰਦੇ ਨੂੰ ਨਾ, ਪਹਿਲਾਂ ਤਾਂ ਆਸਾ ਮਨਸਾ ਇੰਨੀਆਂ ਨਹੀਂ ਆਉਂਦੀਆਂ, ਜਦੋਂ ਨਾਮ ਜਪਣ ਲੱਗਦਾ ਹੈ ਨਾ ਇਹ ਆਪੋਜ਼ਿਟ ਫੋਰਸਿਸ ਇੰਨੀਆਂ ਤਕੜੀਆਂ ਹੋ ਜਾਂਦੀਆਂ। ਉਹ ਕਹਿੰਦਾ ਯਾਰ ਜਦੋਂ ਮੈਂ, ਕਬੀਰ ਸਾਹਿਬ ਕਹਿੰਦੇ ਜਦੋਂ ਨਾਮ ਨਹੀਂ ਸੀ ਜਪਣ ਲੱਗੇ ਰਾਮ ਦੀ ਨੀਂਦ ਸੌਂਦੇ ਸੀ, ਹੁਣ ਤਾਂ ਨੀਂਦ ਵੀ ਹਰਾਮ ਹੋ ਗਈ। ਅੱਗੇ ਕੁਛ ਕਦੇ ਆਸਾ ਮਾਇਆ ਇਹੋ ਜਿਹੀਆਂ ਨਹੀਂ ਚੀਜ਼ਾਂ ਆਈਆਂ ਸੀ, ਅੰਦਰ ਆਪੋਜ਼ਿਟ ਫੋਰਸਿਸ ਦਾ ਜ਼ੋਰ ਪੈਂਦਾ ਹੈ। ਇਹ ਇਹੋ ਹੀ ਅਭਿਆਸੀਆਂ ਲਈ ਗਾਈਡਲਾਈਨ ਹੈ ਇੱਥੇ ਵੀ ਆਸਾ ਮਨਸਾ ਅੱਗੇ, ਕਿਉਂਕਿ ਕਬੀਰ ਸਾਹਿਬ ਲਿਖਦੇ ਕਬੀਰ ਮਾਰੇ ਬਹੁਤ ਪੁਕਾਰਿਆ, ਵੀ ਮੈਂ ਜਦੋਂ ਇਸ ਮਨ ਨੂੰ ਮਾਰਨ ਲੱਗਾ ਇਹ ਤਾਂ ਹੋਰ ਅਡਵੈਂਗ ਹੋ ਗਿਆ, ਇਹ ਮੇਰੇ ਹੁਣ ਵਸ 'ਚ ਨਹੀਂ ਆਉਂਦਾ, ਇਹ 'ਚ ਇੰਨੀਆਂ ਆਸਾ ਮਨਸਾ ਮਾਰ ਸਭ ਕੁਛ ਮਾਰੇ ਬਹੁਤ ਪੁਕਾਰਿਆ, ਬੜਾ ਪੁਕਾਰਿਆ, ਬੜਾ ਉੱਚੀ ਉੱਚੀ ਇਹ ਮੇਰੇ 'ਤੇ, ਮੈਂ ਕਿਉਂਕਿ ਇਹ ਜਨਮਾਂ ਜਨਮਾਂ ਤੋਂ ਮਨ ਇਨਸਾਨ ਦੇ ਉੱਤੇ ਚੜ੍ਹਿਆ। ਉਹ ਮਨ ਕਹਿੰਦਾ ਇਹ ਮੈਨੂੰ ਕਾਬੂ ਕਰਨ ਵਾਲਾ ਕੌਣ ਆ ਗਿਆ, ਇਸ ਕਰਕੇ ਮਾਰੇ ਬਹੁਤ ਪੁਕਾਰਿਆ। ਅੱਗੇ ਇਲਾਜ ਦੱਸਿਆ, ਪੀਰ ਪੁਕਾਰੇ ਔਰ, ਕਹਿੰਦੇ ਆਪਣੇ ਗੁਰੂ ਦਾ ਗੁਰਮੰਤਰ ਹੋਰ ਪੁਕਾਰ, ਪੀਰ ਕਹਿੰਦੇ ਆਪਣੇ ਗੁਰੂ ਨੂੰ, ਪੀਰ ਪੁਕਾਰੇ ਔਰ, ਹੋਰ ਅਭਿਆਸ ਕਰ, ਹੋਰ ਅਭਿਆਸ ਕਰ। ਕਹਿੰਦਾ ਕਦੀ ਨਾ ਕਦੀ ਲਾਗੀ ਚੋਟ ਪਿਰਮ ਕੀ ਰਾਹ ਕਬੀਰਾ ਠੌਰ, ਕਹਿੰਦਾ ਕਦੀ ਨਾ ਕਦੀ ਇਹਦੀ ਕਿਰਪਾ ਹੋ ਜਾਣੀ, ਇਹਦਾ ਘੋਗਾ ਚਿੱਤ ਹੋ ਜਾਣਾ ਮਨ ਦਾ। ਅਸੀਂ ਉਹ ਚੀਜ਼ਾਂ ਲੈ ਰਹੇ ਹਾਂ ਜਿਹੜੇ ਹੁਣ ਅਭਿਆਸੀਆਂ ਨੂੰ ਸਾਨੂੰ ਅਸੀਂ ਇਸ ਲਾਈਨ 'ਚ ਪਏ ਹਾਂ ਔਰ ਸਾਡੇ ਲਈ ਗਾਈਡਲਾਈਨਸ ਦਾ ਸ਼ਬਦ ਇੰਨੇ ਸਾਰੇ ਪਾਠ ਕਰਨ ਨੂੰ ਨਹੀਂ ਲਿਖੇ 1430 ਸਫ਼ੇ ਦਾ ਐਡਾ ਗਿਆਨ ਇਹ ਖੰਡ ਪਾਠਾਂ ਲਈ ਨਹੀਂ ਸੀ ਲਿਖਿਆ ਇਹ ਅਭਿਆਸੀਆਂ ਨੇ ਲਿਖੇ ਆ ਐਡਾ ਰੱਬ ਤੱਕ ਪਹੁੰਚਣ ਦਾ ਐਡਾ ਵੱਡਾ ਪ੍ਰੋਜੈਕਟ ਹੈ ਉਹਦੇ ਵਿੱਚ ਸਾਰੀਆਂ ਗਾਈਡਲਾਈਨਸ ਹੈ ਸਾਡੀਆਂ ਇਸ ਕਰਕੇ ਆਸਾ ਮਨਸਾ ਹੋਰ ਜ਼ਿਆਦਾ ਹੋ ਜਾਣਗੀਆਂ ਪੀ ਮਾਰੇ ਬਹੁਤ ਪਕਾਰਿਆ ਪੀਰ ਪਕਾਰੇ ਔਰ ਲਾਗੀ ਚੋਟ ਪਰਮ ਕੀ ਰਾਹ ਕਬੀਰ ਅਠੌਰ ਬੰਦਾ ਫਿਰ ਹੋਰ ਤਕੜਾ ਹੁੰਦਾ ਵੀ ਇਹਨਾਂ ਨਾਲ ਮੇਰੇ 'ਤੇ ਆਉਣਾ ਹੈ ਪਰ ਉਹਦੀ ਓਟ ਲੈ ਕੇ ਕਦੀ ਨਾ ਕਦੀ ਇਹਨਾਂ 'ਤੇ ਫਤਿਹ ਪਾ ਲੈਂਦਾ ਹੈ ਪਹਿਲਾਂ ਆਸਾ ਮਨਸਾ ਬਹੁਤ ਉੱਠਣ ਲੱਗ ਪੈਂਦੀਆਂ ਇਹ ਆਸਾ ਮਨਸਾ ਇੱਦਾਂ ਦੀਆਂ ਹੋ ਜਾਂਦੀਆਂ ਭਾਵੇਂ ਹੋਰ ਕੋਈ ਭੈੜੀ ਆਸ ਨਾ ਕਰੇ ਨਾਮ ਜਪਣ ਦੀਆਂ ਹੀ ਆਸਾਂ ਮਨਸਾਂ ਨਹੀਂ ਮੁੱਕਦੀਆਂ ਫਿਰ ਉਹ ਬਸ ਹੁਣ ਨੌਕਰੀ ਛੱਡ ਦੇਣੀ ਬਸ ਹੁਣ ਮੈਂ ਚੁੱਟ ਲਾਉਣੇ ਮੈਂ ਬਸ ਹੁਣ ਚੱਲ ਮੈਂ ਤੇ ਹੁਣ ਐਂ ਜਪਣਾ ਐਂ ਮਨ ਬਸ ਹੀ ਨਹੀਂ ਆਏਗਾ ਤੁਹਾਨੂੰ ਸ਼ਾਂਤੀ ਨਹੀਂ ਆਏ ਇਹ ਹੈ ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਪਹਿਲੇ ਪੌੜੇ 'ਚ ਸਾਨੂੰ ਸ਼ਾਂਤ ਨਹੀਂ ਆਉਣੀ ਮਤ ਕਈ ਵੀ ਅਸੀਂ ਕਹਿੰਦੇ ਸਾਡਾ ਮਨ ਨਹੀਂ ਟਿਕਦਾ ਉਹ ਭਾਈ ਪਹਿਲਾਂ ਪੌੜਾ ਹੈ ਹੀ ਨਾ ਟਿਕਣ ਦਾ ਪਹਿਲਾਂ ਆਸਾ ਮਨਸਾ ਜ਼ਿਆਦਾ ਆਉਣ ਲੱਗ ਪੈਣਗੀਆਂ ਹਰ ਆਪੋ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਜ਼ਿਆਦਾ ਤੁਹਾਨੂੰ ਤੰਗ ਕਰਨਗੇ ਪਰ ਆਸਾ ਮਨਸਾ ਇੱਕ ਐਸੀ ਬਰੀਕ ਚੀਜ਼ ਹੈ ਜਿਹੜੀ ਕਿ ਅਭਿਆਸੀ ਨੂੰ ਅਭਿਆਸ ਕਰਨ ਕਮਾਈ ਕਰਨ ਦੀ ਆਸਾ ਮਨਸਾ ਚਿਮੜ ਜਾਂਦੀ ਬਸ ਹੁਣ ਮੈਂ ਕਰਨਾ ਉਹ ਮਨ ਟਿਕਾ ਕੇ ਨਹੀਂ ਹੈ ਇਸ ਕਰਕੇ ਇਹ ਵੀ ਬੰਧਨ ਹੈ ਆਸਾ ਮਨਸਾ ਕਿਸ ਤਰ੍ਹਾਂ ਦੀ ਹੈ ਮੈਂ ਪਿੱਛੇ ਵੀ ਇੱਕ ਟੇਪ 'ਚ ਦੱਸਿਆ ਸੀ ਵੀ ਇੱਕ ਸ਼ੇਖ ਚਿਲੀ ਨਾ ਨਾ ਸ਼ੀਸ਼ੇ ਦੇ ਭਾਂਡੇ ਰੱਖ ਲਏ ਟੋਕਰਾ ਲੈ ਲਿਆ ਅਤੇ ਟੋਕਰਾ ਲੈ ਕੇ ਉਹ 'ਚ ਪਾ ਕੇ ਨਾ ਅਤੇ ਵੇਚਣ ਚੱਲਿਆ ਰਾਹ 'ਚ ਥੱਕ ਗਿਆ ਉਹ ਕਹਿੰਦਾ ਯਾਰ ਆ ਮਕਾਨ ਦੇ ਥੱਲੇ ਛਾਂ ਜੀ ਆ ਮੈਂ ਇੱਥੇ ਬੈਠ ਜਾਂਦਾ ਅਤੇ ਜ਼ਰਾ ਸਾਹ ਲੈ ਲੈਂਦਾ ਉਹ ਸ਼ੀਸ਼ੇ ਦੇ ਭਾਂਡੇ ਮੋਹਰੇ ਰੱਖ ਲਏ ਆਪ ਕੰਧ ਨਾਲ ਢੋ ਲਾ ਕੇ ਅਤੇ ਉਹਦੇ ਨਾਲ ਲੱਤ ਲਾਰੀ ਟੋਕਰੇ ਨਾਲ ਅਤੇ ਆਸਾ ਮਨਸਾ 'ਚ ਚਲਾ ਗਿਆ ਅੱਛਾ ਜੀ ਇਹ ਟੋਕਰਾ ਅੱਜ ਵਿਕ ਜਾਏ ਅਤੇ ਕੱਲ੍ਹ ਨੂੰ ਮੈਂ 2 ਟੋਕਰੇ ਲਾਊਂਗਾ ਇੱਕ ਰੇੜੀ ਲਾ ਕੇ ਫਿਰ ਮੈਂ 5 ਟੋਕਰੇ ਰੱਖੂ ਫਿਰ ਹੋਰ ਆਸਾ ਚੱਲੀ ਅੱਛਾ ਨਹੀਂ ਫਿਰ ਤਾਂ ਮੈਂ ਕਟਲਰੀ ਦੀ ਦੁਕਾਨ ਹੀ ਪਾ ਲੈਣੀ ਸ਼ੀਸ਼ੇ ਦੀ ਸੋਰੀ ਜਦੋਂ ਮੇਰੀ ਫਿਰ ਇੰਨੀ ਦੁਕਾਨ ਚੱਲ ਗਈ ਫਿਰ ਮੈਂ ਸੋਹਣੀ ਜਿਹੀ ਕੁੜੀ ਨਾਲ ਵਿਆਹ ਕਰਾ ਲੂੰਗਾ ਮੈਂ ਅਮੀਰ ਜੀ ਹੋ ਜਾਣਾ ਆਸਾ ਕਰ ਰਿਹਾ ਔਰ ਫਿਰ ਉਹ ਮੈਨੂੰ ਮੈਂ ਉਹਦੇ ਨਾਲ ਰੁੱਸ ਜਾਣਾ ਉਹ ਮੈਨੂੰ ਮਨਾਉਣ ਆਏਗੀ ਮੈਂ ਉਹਦੇ ਲੱਤ ਮਾਰ ਰਹੀ ਹਾਂ ਜਾਫਰੇ ਮੈਂ ਨਹੀਂ ਤੈਨੂੰ ਬੁਲਾਉਂਦਾ ਉਹ ਲੱਤ ਟੋਕਰੇ 'ਚ ਵੱਜ ਗਈ ਸਾਰਾ ਟੋਕਰਾ ਟੁੱਟ ਗਿਆ ਉਹ ਕਹਿੰਦਾ ਲੈ ਸਾਰਾ ਭੋਗ ਹੀ ਪੈ ਗਿਆ ਆਸਾਂ ਐਦਾਂ ਨਾਮ ਜਪਣ ਵਾਲਿਆਂ ਦੀਆਂ ਵੀ ਆਸਾ ਮਨਸਾ ਕਦੀ ਕਰਕੇ ਦੇਖਿਓ ਪਹਿਲਾਂ ਸ਼ਾਂਤੀ ਨਹੀਂ ਆਉਣੀ ਪਰ ਇਹ ਆਸਾ ਮਨਸਾ ਨੂੰ ਹੀ ਦੇਰ ਜਠਾਣੀ ਕਿਹਾ ਹੈ ਦੇਰ ਜਠਾਣੀ ਮੋਈ ਦੁੱਖ ਸੰਤਾ ਦੇਰ ਜਠਾਣੀ ਮੋਈ ਦੁੱਖੇ ਸੰਤਾ ਸਭ ਤੋਂ ਵੱਡਾ ਘਰ 'ਚ ਜੇਠ ਦਾ ਹੁਕਮ ਹੁੰਦਾ ਉਹ ਜਿਹੜਾ ਜੇਠ ਹੈ ਨਾ ਫਿਰਿਆ ਸੋਹਦੀਆਂ ਨੂੰਹਾਂ ਛੋਟੀਆਂ ਸਾਰਾ ਜੇਠ ਜਿਹੜਾ ਹੁੰਦਾ ਨਾ ਉਹਦੇ ਕੋਲੋਂ ਝੁੰਡ ਵੀ ਕੱਢਣਾ ਸਾਰਾ ਘਰ ਦਾ ਜੇਠ ਜਿਹੜਾ ਹੈ ਨਾ ਉਹ ਸਾਡਾ ਮਾਨ ਹੈ ਕਹਿੰਦਾ ਲੈ ਹੁਣ ਆਸਾ ਮਨਸਾ ਵੀ ਮਰ ਗਈ ਔਰ ਮਾਇਆ ਵੀ ਹਟ ਗਈ ਸੱਸੂ ਸੱਸ ਤੋਂ ਵੀ ਪਰਾਂ ਹੋ ਗਏ ਹੁਣ ਫਿਰ ਅਗਲੀ ਆ ਗਈ ਆ ਘਰ ਕੇ ਜਠੇਰੇ ਕੀ ਚੂਕੀ ਕਾਂ ਘਰ ਕੇ ਜਠੇਰੇ ਕੈਸਾ ਸ਼ਬਦ ਹੈ ਹੈ ਨਹੀਂ ਗ੍ਰਿਸਤੀਆਂ ਨਹੀਂ ਮਾਰਗ ਸਾਰਾ ਕਹਿੰਦਾ ਜਿਹੜਾ ਘਰ ਦਾ ਜਠੇਰਾ ਆਪਣਾ ਮਨ ਨੂੰ ਫੜ ਮਨ ਜੇ ਵੱਸ ਆ ਗਿਆ ਉਹਦੀ ਕਾਣ ਮੁੱਕੀ ਉਹ ਘਰ ਕੇ ਜਠੇਰੇ ਕੀ ਚੁੱਕੀ ਕਾਣ ਘਰ ਕੇ ਜਠੇਰੇ ਇਸ ਜਿਸਮ 'ਚ ਜੋ ਕੁਛ ਕਰਾ ਰਿਹਾ ਮਨ ਸਾਡਾ ਕਰਾ ਰਿਹਾ ਹੈ ਇਸ ਕਰਕੇ ਅਸੀਂ ਮਨਮੁੱਖ ਨਹੀਂ ਬਣਨਾ ਅਸੀਂ ਗੁਰਮੁੱਖ ਬਣਨਾ ਹੈ ਜਿਹੜਾ ਮਨ ਵੱਲ ਮੂੰਹ ਕਰ ਲਏ ਉਹ ਮਨਮੁੱਖ ਹੈ ਜਿਹੜਾ ਗੁਰੂ ਦੇ ਸ਼ਬਦਾਂ ਨਾਲ ਮੂੰਹ ਕਰ ਰਹੇ ਉਹ ਗੁਰਮੁਖ ਹੈ ਦੋ ਹੀ ਸਿਸਟਮ ਹੈ ਸਾਡੇ 'ਚ ਇੱਕ ਮਨਮੁਖ ਅਤੇ ਇੱਕ ਗੁਰਮੁਖ ਇਸ ਕਰਕੇ ਮਨਮੁਖ ਉਹ ਹੈ ਮਨ ਦੇ ਮਗਨ ਲੱਗਣਾ ਘਰ ਕੇ ਜਠੇਰੇ ਕੀ ਚੂਕੀ ਕਾਂ ਘਰ ਕੇ ਜਠੇਰੇ ਕੀ ਚੂਕੀ ਕਾਂ ਆਹਾ ਜਦੋਂ ਆਹ ਚੀਜ਼ਾਂ ਮਰ ਗਈਆਂ ਕਿਹੜੀਆਂ ਸੱਸ ਤੇ ਫਿਰ ਕੀ ਨੀਵਾ ਸੱਸ ਤੇਰੇ ਕੀ ਨੀਵਾ ਦੇਰ ਜਠਾਣੀ ਮੋਈ ਦੁੱਖ ਸੰਤਾਪ ਦੇਰ ਜਠਾਣੀ ਮੋਈ ਦੁੱਖ ਸੰਤਾਪ ਇਹ ਘਰ ਕੇ ਜਠੇਰੇ ਕੀ ਚੁੱਕੀ ਕਾਂ ਕੇ ਜਠੇਰੇ ਕੀ ਚੁੱਕੀ ਥਾਂ ਫਿਰ ਰੱਖਿਆ ਕੀ ਨੀ ਸੁਗੜ ਸਜਾ ਫਿਰ ਰੱਖਿਆ ਕੀ ਨੀ ਸੁਗੜ ਸਜਾ ਕਿੱਦਾਂ ਦੁਰਜਨ ਮਾਰੇ ਵੈਰੀ ਸੰਘਾਰੇ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰ ਮੋਕੋ ਸੁਣ ਮੈਂ ਪ੍ਰੇਮ ਰਸ ਪਾਇਆ ਇਹ ਸੁਣ ਮੈਂ ਪ੍ਰੇਮ ਰਸ ਪਾਇਆ ਜਿਨ ਚਿਕਰ ਸੁਗੜ ਸਜਾਣ ਨਹੀਂ ਹੁੰਦਾ ਉਨ ਚਿਕਰ ਸਮਝ ਵਿੱਚ ਹਾਲੇ ਡਿਫੈਕਟ ਆ ਹਾਲੀ ਮੇਰੇ ਰਸ ਨਹੀਂ ਆ ਸਕਦਾ ਫਿਰ ਰੱਖਿਆ ਕੀ ਸੁਗੜ ਸਜਾਨ ਇਹ ਸੁਗੜ ਸਜਾਨ ਕੀ ਹੈ ਉਹ ਹੈ ਜਿਨ ਅੰਤਰ ਹਰ ਹਰ ਪ੍ਰੀਤ ਹੈ ਹਰ ਹਰ ਪ੍ਰੀਤ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਐਸ ਅਵਸਥਾ ਦੇ ਛੱਕਾ ਛੰਦ ਹੈ ਜਿਨ
ਅੰਤਰ ਹਰ ਹਰ ਪ੍ਰੀਤ
ਹਰ ਹਰ ਨਾਮ ਜਪਣ ਦੀ ਪ੍ਰੀਤ ਹੈ
ਜਿਨ ਅੰਤਰ ਹਰ ਹਰ ਪ੍ਰੀਤ
ਹਰ ਹਰ ਪ੍ਰੀਤ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਹਰੋਂ ਭੁੱਲੇ ਚੁੱਕੇ ਬੋਲ ਭੁੱਲੇ ਚੁੱਕੇ ਬੋਲਦੇ ਪੀ ਖਰੇ ਹਰ ਪਾਣੇ ਹਰ ਸੰਤਾਨ ਹੋਰ ਥਾਂ ਨਹੀਂ ਹੋਰ ਥਾਂ ਨਹੀਂ ਹਰੇ ਮਾਣ ਜਨ ਨਾਨਕ ਨਾਮ ਦੀਵਾਨ ਹੈ ਨਾਮ ਦੀਵਾਨ ਹੈ ਹਰ ਤਨ ਸਤਾਣੇ ਤੇ ਜਨ ਸੁਗੜ ਸਿਆਣੇ ਰਾਮ ਰਾਜ ਫਿਰ ਰੱਖਿਆ ਕੀ ਸੁਗੜ ਸਜਾਣੇ ਫਿਰ ਰੱਖਿਆ ਕੀ ਸੁਗੜ ਸਜਾਣੇ ਸੁਣ
ਮੈਂ ਪ੍ਰੇਮ ਰਸ
ਰਹਾਉ ਹੈ ਹੁਣ ਸ਼ੁਰੂ ਤੋਂ ਅਸੀਂ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਉਹ ਆਏਗੀ ਹੁਣ ਤੱਕ ਪ੍ਰਥਮੇ
ਤਿਆਗੀ ਹਮੇ ਪ੍ਰੀਤੇ ਪ੍ਰਥਮੇ
ਹਉਮੇ 'ਚ ਬੰਦਾ ਬੜਾ ਸਵਾਦ ਲੈਂਦਾ ਹੈ ਹਉਮੇ 'ਚ ਸਾਰਾ ਕੁਛ ਕਰਦਾ ਹੈ ਹਉਮੇ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਖੇਡ ਰਹੀ ਹੈ ਇਸ ਕਰਕੇ ਪਹਿਲਾਂ ਤੈਨੂੰ ਹਉਮੇ ਨੂੰ ਮਾਰਨਾ ਹੈ ਹਉਮੇ ਪ੍ਰਥਮੇ
ਤਿਆਗੀ ਪ੍ਰਥਮੇ ਤਿਆਗੀ
ਦੂਜਾ ਫਿਰ ਜਦੋਂ ਹਮੇ ਤਿਆਗ ਦਿੰਦਾ ਕਹਿੰਦਾ ਮਾਂ ਆਹ ਹੁਣ ਮਰਿਆਦਾ ਦਾ ਵੀ ਫਾਹਾ ਵੱਢ ਕੇ ਛੱਡਣਾ ਇਹ ਹੈ ਲੋਕਾਂ ਰੀਤ ਜੋ ਆ ਮਰਿਆਦਾ ਤੁਰੀ ਹੈ ਨਾ ਸ਼ਬਦਾਂ ਤੋਂ ਉਲਟ ਜਾਂ ਜੋ ਲੋਕਾਂ 'ਚ ਆ ਰੀਤਾਂ ਪਈਆਂ ਸਾਰੀਆਂ ਸਿੱਖੀ 'ਚ ਉਹ ਬਾਹਮਣ ਰੀਤਾਂ ਜਿਹਦਾ ਕੁਸਾਬ ਨਹੀਂ ਹੈ ਇਸ ਕਰਕੇ ਮਹਾਰਾਜ ਕਹਿੰਦੇ
ਦੁਤੀਆ ਤਿਆਗੀ
ਕਦੇ ਸਾਡੇ ਗਿਆਨ 'ਚ ਲਿਖਿਆ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜਿਹੜੇ ਭਗਤ ਹੋਣਗੇ ਨਾਮ ਜਪਣ ਵਾਲੇ ਰੱਬ ਨੂੰ ਪਾਉਣ ਵਾਲੇ ਦੀ ਭਗਤੀ ਕਰਨ ਵਾਲੇ ਉਹਨਾਂ ਦਾ ਸੰਸਾਰੀਆਂ ਨਾਲ ਜੋੜ ਮੇਲ ਉੱਪਰੋਂ ਉੱਪਰੋਂ ਠਾਠਾ ਬਾਗਾ ਹੋਏਗਾ ਸਾਚ ਨਾਮੇ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਲਿਪਤ ਰਹੂੰ ਜੈਸੇ ਜਲ ਮੇ ਕੌਲਾ ਇਸ ਕਰਕੇ ਉਹਨਾਂ ਦਾ ਲੋਕਾਂ ਰੀਤ ਉਹਨਾਂ ਦਾ ਕੋਈ ਸਾਰੇ ਰਿਸ਼ਤੇ ਟੁੱਟ ਜਾਂਦੇ ਹੈ ਤਾਂ ਇਸੇ ਕਰਕੇ ਮਹਾਰਾਜ ਮਹੱਲੇ ਪੰਜਵੇਂ ਨੇ ਕਿਹਾ ਵੀ ਮੈਂ ਰੱਬ ਨੂੰ ਕਿਸ ਤਰ੍ਹਾਂ ਫੜਿਆ ਜਦੋਂ ਉਸਤਤ ਨਿੰਦਾ ਨਾਨਕ ਜੀ ਉਸਤਤ ਨਿੰਦਾ ਨਾਨਕ ਜੀ
ਮੈਂ ਹੱਬ ਵੰਜਾਈ ਹੱਬ ਵੰਜਾਈ ਇਹ ਛੋੜਿਆ ਹੱਬ ਕਿਛ ਤਿਆਗੀ ਇਹ ਛੋੜਿਆ ਹੱਬ ਕਿਛ ਤਿਆਗੀ ਸਭੇ ਸਾਖ ਹੱਬੇ ਸਾ ਹੱਬੇ ਹੱਬੇ ਸਾਖ ਕੁੜਾਵੇ ਡਿੱਠੇ ਹੱਬੇ ਸਾਖ ਕੁੜਾਵੇ ਡਿੱਠੇ ਤਾਂ ਪੱਲੇ
ਉਸਤ ਤੇ ਨਿੰਦਾ ਨਾਨਕ ਜੀ ਮੈਂ ਹੰਬ ਵਜਾਈ ਛੋੜਿਆ ਹੱਬ ਕੁਛ ਤਿਆਗੀ ਔਰ ਸਭੇ ਹੱਬੇ ਸੌਖ ਕੁੜਾਵੇ ਡਿੱਠੇ ਤਾਉ ਪੱਲੇ ਤੈਂਡੇ ਲਾ ਗਈ ਇਸ ਕਰਕੇ ਉਸ ਵੇਲੇ ਸੰਸਾਰੀਆਂ ਅਤੇ ਭਗਤਾਂ ਜੋੜ ਕਦੇ ਨਾ ਆਇਆ ਰਹਿਣਗੇ ਉਹਨਾਂ ਦੇ ਵਿੱਚ ਹੀ ਜਿਉਂ ਜਲ ਮੈਂ ਕਮਲ ਨਰਾਲਮ ਮੁਰਗਾਈ ਨਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਿਖਾਣੇ ਵਿੱਚੇ ਗ੍ਰਿਸਦੇ ਰਹਿ ਕੇ ਕਮਲ ਵਾਂਗੂ ਔਰ ਮੁਰਗਾਬੀ ਆਪਣੇ ਖੰਭ ਨਹੀਂ ਭਿੱਜਣ ਦਿੰਦੀ ਤਾਂ ਉੱਡ ਜਾਂਦੀ ਫਿਰ ਇਸ ਤਰ੍ਹਾਂ ਇਹਨਾਂ ਦੇ ਵਿੱਚੇ ਮਾਇਆ ਪਾਇਆ ਪਰ ਪਹਿਲਾਂ ਆਹ ਚੀਜ਼ ਤਿਆਗਣੀਆਂ ਪੈਂਦੀ ਹੈ ਪ੍ਰਿਥਮੇ ਪ੍ਰੀਤ ਪ੍ਰਿਥਮੇ ਅਸੀਂ ਸ਼ਬਦਾਂ ਦਾ ਵਿਵੇਕ ਕਰ ਰਹੇ ਹਾਂ ਚਾਰ ਚਾਰ ਲਾਈਨਾਂ ਦਾ ਸ਼ਬਦ ਹੈ ਚੌਥੀ ਲਾਈਨ 'ਚ ਜਾ ਕੇ ਸਤਿਗੁਰੂ ਦੇ ਦਰਸ਼ਨ ਦੱਸਣਗੇ ਇਸ ਪਹਿਲੀਆਂ ਚੌਂ ਤੁਕਾਂ 'ਚ ਔਰ ਉਹ ਸਤਿਗੁਰੂ ਨੂੰ ਸਾਧ ਲਿਖਿਆ ਹੈ ਸਾਡਾ ਸਾਧ ਕੋਈ ਬਾਹਰ ਦੇਹ 'ਚ ਨਹੀਂ ਅਸੀਂ ਮੰਨਦੇ ਹਾਂ ਸਾਰਾ ਗਿਆਨ ਸਾਡਾ ਸਾਧ ਅੰਦਰ ਹੈ ਔਰ ਸਤਿਗੁਰ ਸਾਧ ਨਾ ਸੇਵਿਆ ਹਰ ਭਗਤੇ ਨਾ ਭਾਈ ਜੋ ਬਾਬੇ ਨਾਨਕ ਦਾ ਸਤਿਗੁਰ ਸਾਧ ਉਹੀ ਸਾਡਾ ਤੋ ਬਾਬਾ ਨਾਨਕ ਲਿਖਦਾ ਸਤਿਗੁਰ ਹੀ ਜਿਹੜਾ ਅੰਦਰ ਖੜਾ ਕਰਨਾ ਉਹ ਉਹਨੂੰ ਹੀ ਸਾਧ ਕਿਹਾ ਹੈ ਸਾਡੇ 'ਚ ਉਹਦੀ ਵੀ ਦੇਹ ਨਹੀਂ ਹੈ ਤੋ ਚੌਥੀ ਲਾਈਨ 'ਚ ਜਾ ਕੇ ਉਹ ਸਾਧ ਮਿਲੇਗਾ ਜਿਹਨੂੰ ਆ ਅਸੀਂ ਰਾਮਕਲੀ ਆਨੰਦ 'ਚ ਆ ਕਹਿ ਰਹੇ ਹਾਂ ਸਤੇ ਗੁਰੂ ਮੈਂ ਪਾਇਆ ਸਤੇ ਗੁਰੂ ਉਹ ਜਿਹੜਾ ਸਤਿਗੁਰੂ ਹੈ ਉਹ ਇਸ ਸਟੇਜ 'ਤੇ ਜਾ ਕੇ ਆਏਗਾ ਕਦੋਂ ਜਦੋਂ ਪ੍ਰਥਮੇ ਤਿਆਗੀ ਹਮੇ ਪ੍ਰੀਤੇ ਇੰਨਾ ਮੁਸ਼ਕਿਲ ਕੰਮ ਹੈ ਅੰਦਰ ਸਤਿਗੁਰੂ ਨੂੰ ਪਾਉਣਾ ਇੱਥੇ ਤੱਕ ਸਾਰਾ ਕੁਛ ਕਮਾਈ ਕਰਕੇ ਇੱਥੇ ਗ੍ਰੰਥ ਸਾਹਿਬ ਨੂੰ ਘਰ 'ਚ ਪ੍ਰਕਾਸ਼ ਕਰਕੇ ਔਰ ਫਿਰ ਸੰਗਤ ਦੇ ਵਿੱਚ ਸਰੀਨ ਇਹਨਾਂ ਲਾਈਨਾਂ ਨੂੰ ਮਖੌਲ ਉਡਾਇਆ ਜਾ ਰਿਹਾ ਅਤੇ ਔਰ ਫਿਰ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਕਰਕੇ ਸਿਰ 'ਤੇ ਰੱਖ ਕੇ ਸਾਰੀ ਸੰਗਤ ਬੜੀ ਸ਼ਾਨ ਨਾਲ ਪੜਦੀ ਹੈ ਜਿੱਥੇ ਜਾਏ ਬਹਿਗੇ ਮੇਰਾ ਸਤੇ ਗੁਰੂ ਸੋਥਾਨ ਸਵਾਵਾ ਰਾਮ ਰਾਜੇ ਸਿੱਖੀ ਨਾ ਸਤਿਗੁਰੂ ਕੀ ਸਾਹਿਬ ਉੱਥੇ ਕਹਿ ਦਿਓ ਉਸ ਗ੍ਰੰਥ ਨੂੰ ਹੁਟੇ ਦੁਆਲੇ ਸਤਿਗੁਰੂ ਜਿੱਥੇ ਜਾਏ ਇਹੋ ਹੀ ਸਤਿਗੁਰੂ ਹੈ ਐਸਾ ਗਿਆਨ ਦਾ ਪੱਠਾ ਕਿ ਸਾਡੀਆਂ ਗਾਂ ਜਿਨਸਾਂ ਤੱਕ ਨਹੀਂ ਅਸੀਂ ਐਡਾ ਵੱਡਾ ਗਿਆਨ ਸਾਡੇ ਕੋਲ ਹੁੰਦੇ ਸਿੱਖੀ ਅਗਲੀ ਅਸੀਂ ਜਿਨਸਾਂ ਗੁਆਰਾਂ ਦੇ ਪੱਕਾ ਅਸੀਂ ਕਦੀ ਗੁਰੂ ਕਾਲ ਵਾਂਗੂ ਜਾਂ ਜਦੋਂ ਸ਼ਬਦ ਲਿਖਿਆ ਅਸੀਂ ਸਤਿਗੁਰੂ ਨੂੰ ਨਹੀਂ ਸਮਝ ਸਕਦਾ ਸਾਨੂੰ ਅੰਨੇ ਬਣਾਇਆ ਜਾ ਰਿਹਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਉਹ ਜਾ ਰਿਹਾ ਜੀ ਸਤਿਗੁਰੂ ਖੜ੍ਹੇ ਹੋ ਜਾ ਉਹ ਤੁਹਾਨੂੰ ਕੋਈ ਹੋਰ ਸ਼ਬਦ ਨਹੀਂ ਲੱਭਦਾ ਤੁਸੀਂ ਇਹ ਨਹੀਂ ਪੜ੍ਹ ਸਕਦੇ
ਪੋਥੀ ਪਰਮੇਸ਼ਰ ਕਾ ਥਾਨ ਪੋਥੀ ਪਰਮੇਸ਼ਰ
ਪੜ੍ਹ ਲਓ ਹੋਰ ਸ਼ਬਦ ਥੋੜ੍ਹੇ ਪਰ ਸਤਿਗੁਰੂ ਦਾ ਟ੍ਰੇਡਮਾਰਕ ਲਾ ਕੇ ਸਾਰਾ ਪੁਜਾਰੀ ਟੋਲੇ ਦਾ ਕੰਮ ਚੱਲ ਰਿਹਾ ਅੱਜ ਤੁਸੀਂ ਸਤਿਗੁਰੂ ਖਿੱਚ ਲਓ ਸਾਰੇ ਗੁਰਦੁਆਰਿਆਂ 'ਚੋਂ ਇਹਨਾਂ ਦਾ ਜਿਹੜਾ ਬਣਾਇਆ ਗ੍ਰੰਥ ਜਾਂ ਜੋ ਪੂਜਾ ਸਤੂ ਬੁੱਤ ਪ੍ਰਸਤੀ ਕਰਾ ਰਿਹਾ ਸਾਰੇ ਫੇਲ ਹੋ ਜਾਣਗੇ ਔਰ ਇਹੋ ਰੈਵੋਲਿਊਸ਼ਨ ਆਏਗਾ ਜਿਉਂ ਜਿਉਂ ਗਿਆਨ ਪ੍ਰਗਟ ਹੋਏਗਾ ਸਾਡਾ ਸਤਿਗੁਰੂ ਇਹਨਾਂ ਨੇ ਕਿਤਾਬ ਬਣਾ ਦਿੱਤੀ ਜਦਕਿ ਸਤਿਗੁਰੂ ਨਾ ਨਾਮ ਦੇਣਾ ਅੰਦਰ ਆਣ ਕੇ ਸਭ ਕੁਛ ਕਰਨਾ ਹੈ ਐਡਾ ਐਡਾ ਵੱਡੀਆਂ ਚੀਜ਼ਾਂ ਅਸੀਂ ਮੁੱਢੋਂ ਕਿੱਥੇ ਜਾਏ ਅਸੀਂ ਮੁੱਢ ਤੋਂ ਕਿੱਥੇ ਪਏ ਜਿਉਂ ਜਿਉਂ ਗੁਰਦੁਆਰੇ ਵਧਣਗੇ ਜਿਉਂ ਜਿਉਂ ਇਹ ਗ੍ਰੰਥ ਦੀ ਪੂਜਾ ਬਣੇਗੀ ਔਰ ਇਹ ਗ੍ਰੰਥ ਨੂੰ ਸਮਝਣਾ ਨਹੀਂ ਇਸ ਗਿਆਨ ਨੂੰ ਸਮਝਣਾ ਨਹੀਂ ਬਸ ਇਹਦੀ ਪੂਜਾ ਸਾਰੇ ਇਹਦੇ ਪਾਠ ਸਹਿਜ ਪਾਠ 'ਚ ਕਾਰਜ ਸਾਰਾ ਪਾਠ ਕਰਨਾ ਮਿਲ ਜਾਣਾ ਤੁਹਾਨੂੰ ਕੁਛ ਇਸ ਕਰਕੇ ਇਹ ਜਿਹੜੇ ਚਾਲਾ ਚੱਲੇ ਆ ਸਾਰਾ ਪੁਜਾਰੀ ਟੋਲੇ ਨਾਲ ਚਲਾਏ ਆ ਔਰ ਇਹ ਸਤਿਗੁਰੂ ਦੇ ਉੱਤੇ ਚੌਰ ਕਰ ਸਤਿਗੁਰੂ 'ਤੇ ਚੌਰ ਹੋ ਰਿਹਾ ਉੱਧਰ ਬਾਬਾ ਨਾਨਕ ਕਹਿੰਦਾ ਪਵਨ ਚੌਰ ਕਰੇ ਸਗਲ ਬੰਦ ਰਾਏ ਫੁੱਲਾਂ ਉਹ ਪਾਉਣ ਉਹ ਕਹਿੰਦੇ ਹਵਾ ਮੇਰਾ ਜਿਹੜਾ ਸਤਿਗੁਰੂ ਉਹਦੀ ਦੇਹ ਨਹੀਂ ਉਹਦੇ 'ਤੇ ਪਵਨ ਚੌਰ ਕਰੇ ਹਵਾ ਚੌਰ ਕਰ ਰਹੀ ਹੈ ਬਾਬੇ ਨਾਨਕ ਦੇ ਸ਼ਬਦ, ਔਰ ਅਸੀਂ ਬਾਬੇ ਨਾਨਕ ਪਿੱਠ ਦੇ ਕੇ ਉਹ ਚੌਰ। ਇਹੋ ਹੀ ਅੰਧਕਾਰ ਵਰਤੇ ਆ, ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ। ਜਿਨ ਚਿਕਰ ਅਸੀਂ ਆ ਸਤਿਗੁਰੂ ਦੀ ਜਗ੍ਹਾ, ਸਤਿਗੁਰੂ ਦੀ ਕਰੈਕਟਰਿਸਟਿਕਸ, ਸਤਿਗੁਰੂ ਕੀ ਚੀਜ਼ ਹੈ, ਅਸੀਂ ਕਿੱਥੇ ਜਾਣਾ ਹੈ, ਕਾਰਨ ਅਸੀਂ ਬਾਹਰ ਹੀ ਜੇ ਸਤਿਗੁਰੂ ਥਾਪ ਲਿਆ ਵੀ ਸਤਿਗੁਰੂ ਹੈ, ਫਿਰ ਤਾਂ ਠੀਕ ਹੈ, ਫਿਰ ਬਾਕੀ ਭਗਤੀ ਕਰਨ ਦੀ, ਨਾਮ ਜਪਣ ਦੀ ਕੀ ਲੋੜ ਹੈ, ਬਣਾਈ ਚਲੋ ਗੁਰਦੁਆਰੇ, ਗ੍ਰੰਥ ਪ੍ਰਕਾਸ਼ ਕਰੀ ਚਲੋ, ਉਹਨੂੰ ਸੁੱਖ ਆਸਣ ਉਹਨੂੰ ਸਾਰਾ, ਕਦੀ ਨਹੀਂ। ਸਤਿਗੁਰੂ ਅੰਦਰ ਪ੍ਰਕਾਸ਼ ਹੋਏਗਾ, ਔਰ ਉਹ ਸਤਿਗੁਰੂ ਦੀ ਦੇਹ ਨਹੀਂ ਹੈ, ਔਰ ਉਹਨੇ ਫਿਰ ਆਣ ਕੇ ਨਾਮ ਦੇਣਾ ਹੈ ਸਤਿਗੁਰ ਸ਼ਬਦ ਦੇਣ ਚ ਬੜਾ ਫਰਕ ਹੈ। ਇਹੋ ਰਾਧਾ ਸਵਾਮੀ ਭੁੱਲ ਕਰ ਰਹੇ, ਇਹੋ ਨਾਮਧਾਰੀਏ ਭੁੱਲ ਕਰ ਰਹੇ। ਉਹ ਦੇਹ ਚ ਸਤਿਗੁਰੂ ਮੰਨ ਕੇ ਉਹ ਕਹਿੰਦੇ ਸਾਡੇ ਸਤਿਗੁਰੂ ਕੋਲ ਨਾਮ ਦਿੰਦਾ, ਨਾਮ ਨਹੀਂ ਭਾਈ ਤੁਸੀਂ ਚੰਗੇ ਹੋ, ਤੁਹਾਨੂੰ ਸ਼ਬਦ ਦਿੰਦਾ ਜਪਣ ਲਈ, ਉਹਦਾ ਜਪ ਕਰਕੇ ਅਭਿਆਸ ਕਰਕੇ ਅੰਦਰ ਵੜ ਕੇ ਸਤਿਗੁਰੂ ਨੂੰ ਮਿਲਣਾ। ਬਾਹਰ ਬੰਦਾ ਸਤਿਗੁਰੂ ਨਹੀਂ, ਉਹ ਗੁਰੂ ਹੈ ਤੁਹਾਡੇ, ਚੰਗੇ ਹੈ, ਦੀਖਿਆ ਦਿੰਦੇ ਸਭ ਕੁਛ, ਲੇਕਿਨ ਇਹ ਹੈ ਵੀ ਨਾਮ ਨਹੀਂ ਦੇ ਸਕਦਾ, ਨਾਮ ਸਤਿਗੁਰੂ ਦਾਤਾ ਹੈ, ਉਹ ਅੰਦਰ ਆਣ ਕੇ ਨਾਮ ਦਏਗਾ। ਬਾਹਰ ਸ਼ਬਦ ਮਿਲਦਾ ਹੈ ਸਾਨੂੰ ਵੀ ਪੰਜਾਂ ਪਿਆਰਿਆਂ ਕੋਲੋਂ, ਪੰਜਾਂ ਸਿੱਖਾਂ ਕੋਲੋਂ, ਖੰਡੇ ਬਾਟੇ ਦੀ ਪੌਲ ਥਾਣੀ ਸ਼ਬਦ, ਔਰ ਫਿਰ ਉਹ ਸ਼ਬਦ ਨੂੰ ਬੋਲ ਕੇ ਜਪਣ ਦਾ ਹੁਕਮ ਹੈ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਨੂੰ ਸ਼ਬਦ ਮਿਲ ਜਾਂਦਾ ਹੈ। ਉੱਥੋਂ ਬਾਅਦ ਪੰਜ ਸਿੱਖ ਸਿਰ 'ਤੇ ਹੱਥ ਰੱਖ ਕੇ ਅਰਧ ਔਰ ਦੀ ਅਭਿਆਸ ਕਰਾਉਂਦੇ ਆ, ਉਹ ਸ਼ਬਦ ਮਿਲਦਾ ਹੈ ਜਪਣ ਲਈ, ਗੁਰਮੰਤਰ ਨਾਮ ਨਹੀਂ ਹੈ। ਆ ਨਾਮ ਇੱਥੇ ਮਿਲਦਾ ਕਦੋਂ, ਸਾਨੂੰ ਲਤਾ ਸਤਿਗੁਰੂ ਨਾਮ ਦੇਣਾ, ਜਦੋਂ ਦੁਰਜਨ ਮਾਰੇ ਵੈਰੀ ਸੰਘਾਰੇ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦੇਵਾਇਆ, ਇਹ ਸਤਿਗੁਰ ਮੋਕੋ ਮਿਲਿਆ ਏ ਪ੍ਰਥਮੇ ਤਿਆਗੀ ਹਮੇ ਪ੍ਰੀਤ, ਪ੍ਰਥਮੇ ਤਿਆਗੀ ਹਮੇ ਪ੍ਰੀਤ, ਦੁਤੀਆ ਤਿਆਗੀ ਲੋਗਾਰੀ, ਦੁਤੀਆ ਤਿਆਗੀ ਤ੍ਰੈ ਗੁਣ ਤਿਆਗੇ ਦੁਰਜਨ ਮੀਤ ਸਮਾ। ਮੁਸ਼ਕਲ ਤੋਂ ਮੁਸ਼ਕਲ ਅਵਸਥਾ ਆਉਂਦੀਆਂ ਜਾਂਦੀ ਹੈ, ਪਹਿਲਾਂ ਹਉਮੈ ਤਿਆਗੀ, ਫਿਰ ਲੋਕਾਂ ਦੀਆਂ ਰੀਤਾਂ ਛੱਡੀਆਂ ਮੈਂ ਸਭ ਕੁਛ, ਅਤੇ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾ ਨੇ, ਜਦੋਂ ਤਿੰਨਾਂ ਗੁਣਾਂ ਤੋਂ ਉੱਥੇ ਉੱਠ ਜਾਂਦੀ ਹੈ ਅਵਸਥਾ। ਤਿੰਨ ਗੁਣ ਨੇ ਰਜੋ ਗੁਣ, ਤਮੋ ਗੁਣ ਪਹਿਲਾਂ ਸਭ ਤੋਂ, ਫਿਰ ਰਜੋ ਗੁਣ, ਫਿਰ ਸਤੋ ਗੁਣ। ਸਤੋ ਗੁਣ ਦੇ ਉੱਤੇ ਜਾ ਕੇ ਭਗਤ ਜਾਂ ਸਾਧ ਸਾਡੇ ਜਾਂ ਸਿੱਖ ਗੁਰਸਿੱਖ ਖੇਡਦਾ ਹੈ, ਉਹ ਹੈ ਤੁਰੀਆ ਗੁਣ। ਤੁਰੀਆ ਗੁਣ 'ਚ ਸਹਿਜ ਹੈ, ਪਹਿਲੇ ਤਿੰਨਾਂ ਗੁਣਾਂ 'ਚ ਸ਼ਾਂਤੀ ਨਹੀਂ ਆਏਗੀ ਉਹਨੂੰ, ਉਹਨਾਂ ਤਿੰਨਾਂ ਗੁਣਾਂ ਦੇ ਉੱਤੇ ਜਦੋਂ ਉੱਠ ਜਾਂਦਾ ਤ੍ਰੈ ਗੁਣ ਤਿਆਗੇ, ਉਸ ਵੇਲੇ ਉਹਦਾ ਕੋਈ ਦੁਸ਼ਮਣ ਨਹੀਂ ਰਹਿੰਦਾ, ਕੋਈ ਦੋਸਤ ਨਹੀਂ ਰਹਿੰਦਾ, ਉਹ ਐਸਾ ਤੁਰੀਆ ਗੁਣ ਹੈ। ਤਿੰਨਾਂ ਗੁਣਾਂ ਤੋਂ ਉੱਤੇ ਉੱਠ ਜਾਂਦਾ ਹੈ, ਉਹਦਾ ਨਾ ਕੋਈ ਦੋਸਤ ਹੈ, ਨਾ ਕੋਈ ਦੁਸ਼ਮਣ ਹੈ, ਕੋਈ ਬੈਰੀ ਨਹੀਂ, ਕੋਈ ਬਗਾਨਾ ਨਹੀਂ, ਉਹ ਤੁਰੀਆ ਗੁਣ ਦੀ ਅਵਸਥਾ ਹੈ। ਅਤੇ ਉਹਦੇ ਲਈ ਲਿਖਿਆ ਤ੍ਰੈ ਗੁਣ ਤਿਆਗੇ ਦੁਰਜਨ ਮੀਤ ਸਮਾਨੇ, ਤ੍ਰੈ ਗੁਣ ਦੁਰਜਨ ਮੀਤ ਸਮਾ, ਤੁਰੀਆ ਗੁਣ ਮੇਲੇ ਸਾਧ ਪਛਾਣੇ, ਤੁਰੀਆ ਗੁਣ ਮੇਲੇ ਸਾਧ ਪਛਾਣੇ, ਉੱਥੇ ਜਾ ਕੇ ਅੰਦਰ ਫਿਰ ਪਛਾਣਦਾ ਹੈ ਆਹ ਵੈ ਸਤਿਗੁਰ, ਆਹ ਵੈ ਸਾਧ। ਇਹ ਬਾਹਰਲਾ ਚਿੱਟੇ ਕੱਪੜਿਆਂ ਵਾਲਾ ਠੱਗ ਸਾਧ ਨਹੀਂ, ਇਹ ਅੰਦਰਲਾ ਸਾਧ ਹੈ। ਜਦੋਂ ਤੁਰੀਆ ਗੁਣੀਆਂ ਦੇ ਉੱਤੇ ਅੰਦਰ ਵੜਦਾ ਹੈ, ਉੱਥੇ ਜਾ ਕੇ ਮਿਲਿਆ ਤੁਰੀਆ ਗੁਣ मेले साध
पुछिया गुण मेले साध
पुछा जदू इस वास्ते चंद्र चढ़ जाता कहता कमाल हो गई सहज
आसन
कहता मानू इना अंदर सुहा बाहर जाता है ऐसा टिक गया टका आ गया तो अगली तो आई
सहज आसन
मन टिक गया कहता आ लोग इतों आ रही है अंदर उजाला होना शुरू हो जाता प्रकाश होना शुरू हो जाता रतन कोठड़ी खुली अनुपा अंदर इना और वो फिर लो जोत जी है वो बाहर निकलनी शुरू होती वो तुरदा है जोत अगे अगे जाती अंदर भी जोत है हौली हौली जोत वधदी तुरी जाती इत्थे तक कि तेरे भावना च फैल जाती है जोत तरत पताल आकाश च ये अवस्था गुरु गोबिंद सिंह साहब जी से जमीन जमान के बिखै समस्त एक जोत है न काट है न बाढ़ है न काट बाढ़ ना करती ना पा तिना पवन और चौबी घंटे गुरु गोबिंद सिंह साहब की चीज उन्होंने बाणी दसती ये जोत का प्रगटावा वधदा वधदा इन्ना वध जांदा पर पहला अंदरों उठता है और उतों अंदरों ही नाद वजने शुरू हो जाते हिरदे हर 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 धुन उपजी हर जपिए मस्तक भाग जी तीजी लाम की अवस्था हो जाती तो उस वेले अंदर शब्द गजन लग पैंदा है तो अगली आई
जोत सरू अनाहद सहज मैं आसन
समाधि लग गई हिलदा ही नहीं है समाधि लग गई
सहज गुफा आसन सहज गुफा आसन ज्योत सरू अनाहद ज्योत सरू अनाहद
महा
आनंद गुर शब्द विचार
गुर शब्द विचार का बड़ा झगड़ा है यदा मतलब वो नहीं भी भाई साहब सिंह टीके लिखने लग पे शब्द की विचार करनी ये मैंने समझने ये विचारो है सच खंडे वसे निरंकार कर कर वेखे नदर निहाल तिथे खंड मंडल वरपंड जे को कथे तो अंत न अंत तिथे लो लो आकार जिव जो हुक्म तिवे तिवकार वेखे विगसै करे उत्थे कि विचार करता इस करके ए, ए बहुत उच्ची खेड है शब्द की विचार की ये सच खंड च जाके भी नहीं ये वेखे विगसै करे विचार भी की हो रहा है उत्थे विकसदा है सब कुछ सच खंडे वेखे विकसे करे विचार फिर पर उन्हू कथ नहीं सकता नानक कथना करड़ा सार जिदा लोहे के छोले चबने हैं ना करड़ा सार दा मां सार मैंने लोहा जिदा लोहे के छोले चबना इदा मुश्किल काम है भी उत्थे जो देख रहा विचार के है की हो रहा है वह है सच खंडे वसै निरंकार खंडा हिरदा है चार ही खंड है पांच खंड नहीं है पंजमा खंडे है चार खंड है सिर्फ उन्हां नाल सहारी नहीं है खंडे सारे खंड कर्म खंड तक चढ़ के मुड़के हिरदे च ही रब आ जाता है जिस ठाकुर को सुनत अगाध बोध सोर हृदय गुरदे कहते कमाल होगी एडा खंडा ब्रह्मंडा ने कमाला रब मेरे हिरदे च ही आ गया उन्होंने खंडे के आ खंडे कहते हिरदे चार ही लामा है चार ही खंड है चौथे पद में सहज है पंजवा नहीं है खंड असी आपे बनाया वह खंडे है खंडे मैंने हिरदा तो सच खंडे वसे निरंकार हिरदे में ही निरंकार रूप च रब आ जाता सच खंडे वसे तदे असी कहने भी जप बाणी एड्डी उच्ची है असी देह पाठ कर तो दो खंडे किन्ने पाठ करिए देखते रहो भी उत्थे खंड है कि खंडे है चार खंड होणगे पंजवा खंडे है वह हिरदे है हिरदे च ही रब बन जाता उत्थे दी आ विचार है
महा आनंद
गुर
शब्द विचारे
और शब्द दद्दे नू ओंकार है जपण वाला शब्द है
महा आनंद
गुर
शब्द विचारे
पिरिया सिमराती तन सुहागण ना उस वेले पिरिया सिमराती तन ओ सुहागण नार है
पिरिया सिमराती तन सुहागण नार
ਹਾਂ ਉਸ ਵੇਲੇ ਫਿਰ ਮਹੱਲਾ ਪੰਜਵਾਂ ਕਹਿੰਦਾ ਮੈਂ ਹੋਰ ਨਾਮ ਨੂੰ ਬੋਲਦਾ, ਨਾਮ ਜਪਣਾ ਨਹੀਂ ਮੈਂ ਛੱਡਦਾ, ਨਾਨਕ ਦੇ ਕੱਕੇ ਨੂੰ ਔਂਕੜ ਹੈ ਦਰਸ਼ਨ ਕਰੋ। ਇਹ ਉਹ ਮਹੱਲਾ ਹੈ ਜੋ ਰਾਈਟਰ ਹੈ, ਮਹੱਲਾ ਪੰਜਵਾਂ, ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ ਜਿਹੜਾ ਮਹੱਲਾ ਲਿਖ ਰਿਹਾ ਉਹ ਨਾਨਕ ਜੋਤ ਦਾ ਪੰਜਵਾਂ ਮਹੱਲਾ ਹੈ। ਤੋ ਨਾਨਕ ਪੰਜਵਾਂ ਮਹੱਲਾ ਕਹਿੰਦਾ ਮੈਨੂੰ ਕੀ ਹੋ ਗਿਆ, ਮੈਂ ਜਨ ਨਾਨਕ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਦਾ ਮਤਲਬ ਨਹੀਂ ਵੀ ਮੈਂ ਵੇਦਾਂ ਸ਼ਾਸਤਰਾਂ ਨੂੰ ਜਾਂ ਬ੍ਰਾਹਮਣਾਂ ਨੂੰ ਡਿਸਕਸ਼ਨ ਕਰਨ ਲੱਗ ਪਿਆ ਵਿਚਾਰ ਬਾ, ਨਹੀਂ ਉਹ ਵੀ ਨਾਮ ਦਾ ਹੀ ਬੋਲਣਾ, ਇਹੋ ਹੀ ਬ੍ਰਹਮ ਦਾ ਵਿਚਾਰਨਾ। ਉੱਥੇ ਜਾ ਕੇ ਕੁੱਖ ਨਹੀਂ, ਉੱਥੇ ਕੀ ਹੈ, ਸੱਚ ਖੰਡੇ ਵਸੇ ਨਿਰੰਕਾਰ, ਵੇਖੇ ਵਿਗਸੇ ਕਰੇ ਵਿਚਾਰ, ਪਰ ਕੱਥ ਨਹੀਂ ਸਕਦਾ ਜੇ ਵਿਚਾਰ ਕਹੋ ਤਾਂ ਕੱਥ ਦੇ ਕਥਾ। ਇਹ ਵਿਚਾਰ ਉਹ ਹੈ ਜਿਹੜੇ ਅੰਦਰ ਜਾ ਕੇ ਉਹ ਅਵਸਥਾ ਨਾ ਅਸੀਂ ਦੇਖੀ ਹੈ, ਸਾਨੂੰ ਤਾਂ ਪੜ੍ਹ ਕੇ ਜਾਇਜ਼ਾ ਲਾ ਸਕਦੇ ਹਾਂ ਵੀ ਉੱਥੇ ਕੋਈ ਵਿਚਾਰ ਕੋਈ ਗੱਲ ਹੋ ਰਹੀ ਹੈ, ਵਿਚਾਰ ਨਹੀਂ ਹੈ। ਇਸ ਕਰਕੇ ਜਨ ਨਾਨਕ ਬ੍ਰਹਮ ਵਿਚਾਰ ਕੀ ਹੈ, ਸ਼ਬਦ ਦਾ ਕਮਾਉਣਾ ਅਤੇ ਉਹਨੂੰ ਹੀ ਸੁਣਨਾ, ਇਹ ਐਸੀ ਅਵਸਥਾ ਉੱਚੀ ਹੈ ਜਿਹੜੀ ਅੱਗੇ ਆਏਗੀ। ਬੁਰਾ ਵਿਚਾਰ ਕੀ ਹੈ, ਜਨ ਨਾਨਕ ਬ੍ਰਹਮ ਵਿਚਾਰ, ਜੋ ਸੁਣੇ ਕਮਾ ਵੈਸੋ ਉਤਰੇ ਪਾ, ਜੋ ਸੁਣੇ ਕਮਾ ਵੈ ਉਤਰੇ ਪਾ, ਇਹ ਜਨਮ ਨਾ ਮਰੇ ਨਾ ਆਵੇ ਨਾ ਜਾਏ, ਜਨਮ ਨਾ ਮਰੇ ਨਾ ਆਵੇ ਨਾ ਜਾਏ, ਹਰ ਸੇਤੀ ਉਹ ਰਹੇ ਸਮਾਏ, ਹਰ ਸੇਤੀ ਉਹ ਰਹੇ ਸਮਾਏ, ਇਹ ਹਰ ਸੇਤੀ ਉਹ ਰਹੇ ਸਮਾਏ, ਹਰੇ ਸੇਤੀ ਉਹ ਰਹੇ ਸਮਾਏ, ਦੁਰਜਨ ਮਾਰੇ ਵੈਰੀ ਸਤਿਗੁਰ ਮਾਤਾ, ਹਰ ਨਾਮ ਦੇਵਾਇਆ, ਨਾਮ ਦੇਵਾਇਆ, ਨਾਮ ਦੇਵਾਇਆ, ਮੈਂ ਪ੍ਰੇਮ ਰਸ ਪਾਇਆ, ਸੁਣ ਮੈਂ ਪ੍ਰੇਮ ਰਸ ਪਾਇਆ, ਤੁਰਿਆ ਸਾਧ ਪਛਾਣੇ, ਤੁਰਿਆ ਗੁਣ ਮਿਲੇ ਸਾਧ ਪਛਾਣੇ, ਇਹ ਸਾਧ ਪਛਾਣੇ ਸਾਧ ਪਛਾਣੇ, ਉੱਥੇ ਜਾ ਕੇ ਸੱਤੇ ਗੁਰੂ ਮੈਂ ਪਾਇਆ, ਸੱਤੇ ਗੁਰੂ ਇਹ ਸੱਤੇ ਗੁਰੂ ਸਤਗੁਰ ਤਾਂ ਪਾਇਆ ਸਹਿਜ ਸੇਤੀ, ਸਤਗੁਰ ਤਾਂ ਪਾਇਆ ਸਹਿਜ ਸੇਤੀ, ਸਹਿਜ ਸੇਤੀ, ਸਹਿਜ ਸੇਤੀ, ਸਹਿਜ ਸੇਤੀ, ਸਹਿਜ ਸੇਤੀ, ਸਹਿਜ ਗੁਫਾ ਆਸਣ ਬਾਂਧਿਆ, ਸਹਿਜ ਗੁਫਾ ਅਗਲਾ ਸ਼ਬਦ ਅਸੀਂ ਚੱਕਦੇ ਹਾਂ। ਇਹ ਸਹਿਜ ਅੰਦਰ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਆਉਂਦਾ, ਕਬੀਰ ਸਾਹਿਬ ਦਾ ਰਾਸਤਾ ਹੋਰ ਸਾਫ ਕਰਦੇ ਹੈ, ਪੰਨਾ 329 ਦੇ ਉੱਤੇ, 329 ਪੰਨੇ ਦੇ ਉੱਤੇ ਕਬੀਰ ਜੀ ਉਹਦਾ ਅਸੀਂ ਸ਼ਬਦ ਚੱਕਣ ਲੱਗੇ ਹਾਂ। ਕਹਿੰਦੇ ਹੈ ਤੂੰ ਛੇਤੀ ਨਾ ਸਹਿਜ 'ਚ ਪਹੁੰਚਾਉਣਾ, ਤੂੰ ਸਹਿਜ ਇੱਕ ਪੌੜੀ ਹੈ, ਉਸ ਪੌੜੀ ਦੇ ਉੱਤੇ ਪਹਿਲੇ ਪੌਦੇ 'ਤੇ ਪੈਰ ਰੱਖੀ। ਇਸ ਕਰਕੇ ਅਸੀਂ ਅਗਲਾ ਸ਼ਬਦ ਚੱਕਦੇ ਹਾਂ, ਪੰਨਾ 329 'ਤੇ ਕਬੀਰ ਜੀ ਉਸ ਸਹਿਜ ਨੂੰ ਖੋਲ੍ਹਦੇ ਹੈ। ਸਹਿਜ ਕੇ ਪਾਵੜੇ ਇਹ ਪੱਗ ਧਰੇਲੀ ਜੈ ਸਹਿਜ ਕੈ ਪਾਵੜੈ ਇਹ ਪੱਗ ਧਰਲੀ ਜੈ ਚਲ ਰੇ ਬੈਕੁੰਠ ਤੁਝੇ ਤਾਰੂ ਚਲ ਰੇ ਬੈਕੁੰਠ ਤੁਝੇ ਤਾਰੂ ਹਿਚ ਹੈ ਤਾਂ ਪ੍ਰੇਮ ਕੇ ਚਾਬਕ ਮਾਰੂ ਹਿਚ ਹੈ ਤਾਂ ਪ੍ਰੇਮ अपने बिचारी असारी की जाए अपने बिचारे असारी की जाए सहज के पावड़ा ਕਬੀਰ ਜੀ ਉਹਨੇ ਇੱਥੇ ਰਹਾਉ ਲਾਇਆ ਕਿ ਜੇ ਸਹਿਜ ਦੇ ਚਾਰ ਪੌਡੇ ਨੇ ਚੌਥੇ ਪਦ ਮੇ ਸਹਿਜ ਹੈ ਪਹਿਲੀ ਲਾਮ ਦਈਆਂ ਲਾਵਾਂ ਨਹੀਂ ਹੱਲੀ ਸਹਿਜ ਕੇ ਪਾਵੜਾ ਪੱਗ ਧਰੇ ਲੀਜੈ ਆਪਣਾ ਪੱਗ ਕਹਿੰਦੇ ਪੈਰ ਨੂੰ ਪਹਿਲੇ ਪੌਡੇ 'ਤੇ ਪੈਰ ਰੱਖੀ ਸਹਿਜ ਮਾਰਗ ਹੈ ਹੌਲੀ ਹੌਲੀ ਮਾਂ ਪੌਡਾ ਪੌਡਾ ਤਾਂ ਨੂੰ ਚੜ੍ਹੀ ਅੰਦਰਲੇ ਮੰਨੇ ਤੋ ਇਹ ਕਹਿੰਦੇ ਆ ਸਹਿਜ ਕੇ ਪਾਵੜਾ ਪੱਗ ਧਰੇ ਲੀਜੈ ਉਹ ਪਹਿਲਾ ਪੈਰ ਕੀ ਰੱਖਣਾ ਹੈ ਆਪਣੇ ਵਿਚਾਰਾਂ ਨੂੰ ਰੋਕਣਾ ਆਪਣੇ ਵਿਚਾਰ ਅਸਵਾਰੀ ਤੀਜਾ ਤੇਰੇ ਅੰਦਰ ਕਈ ਕਿਸਮ ਦੇ ਫੁਰਨੇ ਉੱਠਣੇ ਆ ਨਾਮ ਜਪਣ ਵੇਲੇ ਭੈੜੇ ਫੁਰਨੇ ਹੋਰ ਸਾਰੇ ਕੰਮਾਂ ਕਾਰਾਂ ਦੇ ਸਾਰੇ ਗ੍ਰਸਤ ਚੁਲਪੇਟਿਆਂ ਤੈਨੂੰ ਇੰਨੇ ਵਿਚਾਰ ਉੱਠਣੇ ਆ ਅੰਦਰ ਜਿਸ ਵੇਲੇ ਤੂੰ ਨਾਮ ਜਪਣਾ ਹੈ ਉਹਨਾਂ 'ਤੇ ਅਸਵਾਰੀ ਕਰ ਆਪਣੇ ਮਨ ਨੂੰ ਖੁੱਲ੍ਹਾ ਨਾ ਛੱਡ ਬੇਲਗਾਮ ਇਸ ਘੋੜੇ ਨੂੰ ਨਾ ਛੱਡ ਇਹਨੂੰ ਤਸ਼ਬੀਹ ਦਿੱਤੀ ਹੈ ਮਹਾਰਾਜ ਨਾ ਉਸ ਊਂਠ ਨਾਲ ਜਿਹਦੀ ਨਕੇਲ ਨਹੀਂ ਹੈ ਊਂਠ ਕਾਬੂ ਆਉਂਦਾ ਉਹਦੀ ਨੱਕ 'ਚ ਨਕੇਲ ਹੁੰਦੀ ਹੈ ਉੱਥੇ ਰੱਸੀ ਬੱਧੀ ਹੁੰਦੀ ਹੈ ਔਰ ਜਿੱਧਰ ਨੂੰ ਉਹ ਰੱਸੀ ਖਿੱਚਦਾ ਹੈ ਊਂਠ ਮੁੜ ਜਾਂਦਾ ਹੈ ਇਸ ਕਰਕੇ ਸਾਡਾ ਮਨ ਐਸਾ ਜਿਹਦੇ ਨੱਕ 'ਚ ਨਕੇਲ ਨਹੀਂ ਪਈ ਜਿੱਦਣ ਮਰਜ਼ੀ ਊਂਠ ਤਰਿਆ ਫਿਰ ਦੂਸਰਾ ਮਿਸਾਲ ਦਿੱਤੀ ਹੈ ਘੋੜੇ ਦੀ ਘੋੜਾ ਲਗਾਮ ਜਿਹੜੀ ਹੈ ਨਾ ਉਹਦੇ ਮੂੰਹ 'ਚ ਪਾਈਦੀ ਹੈ ਫਿਰ ਘੋੜਾ ਕਾਬੂ ਰਹਿੰਦਾ ਜੇ ਲਗਾਮ ਨਾ ਘੋੜੇ 'ਤੇ ਚਾੜੋ ਘੋੜਾ ਬੇਕਾਬੂ ਹੈ ਉਹਦੇ ਮੂੰਹ 'ਚ ਲਗਾਮ ਔਰ ਲਗਾਮ ਦੀਆਂ ਬੱਧਰੀਆਂ ਆਪਣੇ ਹੱਥ 'ਚ ਫੜ ਕੇ ਸਵਾਰ ਬੈਠਦਾ ਹੈ ਇਸ ਕਰਕੇ ਘੋੜਾ ਵੀ ਸਾਡਾ ਮਾਨ ਹੈ, ਊਂਠ ਵੀ ਮਾਨ ਹੈ, ਔਰ ਜਿਹੜੀ ਲਗਾਮ ਦੇਣੀ ਆ ਮੂੰਹ ਦੇ ਵਿੱਚ ਹੈ, ਮੂੰਹ ਨਾਲ ਨਾਮ ਜਪਣਾ, ਇਹ ਐਡਾ ਡੂੰਘਾ ਸ਼ਬਦ ਹੈ। ਜੇ ਅਸੀਂ ਤਾਂ ਮਿਹਨਤ ਸਮਝ ਗਏ ਅਸੀਂ ਕੁੱਦ ਕੁੱਦ ਕੇ ਨਾਮ ਜਪਾਂਗੇ ਵੀ ਮਨ ਨਾਲ ਨਹੀਂ ਵਸ ਆਉਣਾ ਜਿੰਚਕਰ ਅਸੀਂ ਮੂੰਹ ਨਾਲ ਨਾਮ ਨਹੀਂ ਜਪਦੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਆ ਬੇਮੁਹਾਰਾ ਸ਼ੁਤਰ ਹੈ, ਬੇਮੁਹਾਰਾ ਇਹ 'ਚ ਨਕੇਲ ਨਹੀਂ ਪਈ, ਊਂਠ ਤੁਰਿਆ ਫਿਰਦਾ, ਇਹਦੀ ਨੱਕ 'ਚ ਨਕੇਲ ਪਾ। ਉਹ ਹੈ ਸ਼ਬਦ ਦਾ ਜਪਣਾ, ਇਹਨੂੰ ਕਾਬੂ ਜੇ ਕਰਨਾ ਹੈ ਤਾਂ ਬਿਨ ਗੁਰ ਸ਼ਬਦੇ ਇਹ ਮਨ ਨਹੀਂ ਠਹਿਰਾ। ਮੁਹੱਲਾ ਪਹਿਲਾ ਕਹਿੰਦਾ ਕਹਿੰਦਾ ਵਾਨਖੰਡ ਜਾਏ ਫੇਰੇ ਹੈਰਾਨਾ, ਮਨ ਸਾਕਤ ਮੈਗਲ ਦੀਵਾਨਾ। ਮਨ 'ਚ ਇੰਨਾ ਸੈਕਸ ਹੈ, ਮਨ 'ਚ ਇੰਨਾ ਪਹਿਲਾ ਹੀ ਦੁਸ਼ਮਣ ਹੈ ਕਾਮ, ਵੀ ਇਸ ਪਾਗਲਾਂ ਵਾਂਗੂ ਕਾਮ 'ਚ ਹੀ ਵਿਆਪਦਾ ਰਹਿੰਦਾ ਸੈਕਸ 'ਚ। ਮਨ ਮੈਗਲ, ਮੈਗਲ